ਆਮੋਸ ਬਾਪ ਇੱਕ ਕੌਮਾਂ ਉੱਤੇ ਸਜ਼ਾ। ਆਮੋਸ ਦੀ ਬਾਣੀ ਜਿਹੜੀ ਤਕੋਆ ਦੇ ਚਰਵਾਇਆਂ ਵਿੱਚੋਂ ਸੀ, ਜਿਹੜਾ ਉਹਨੇ ਇਜ਼ਰਾਇਲ ਦੇ ਵਿਖੇ ਦਰਸ਼ਨ ਪਾਇਆ। ਇਹ ਇਜ਼ਰਾਇਲ ਦੇ ਪਾਤਸ਼ਾਹ ਉਜ਼ੀਆ ਦੇ ਦਿਨਾਂ ਵਿੱਚ ਅਤੇ ਯੋਆਸ਼ ਦੇ ਪੁੱਤਰ ਯਾਰਾਬੁਆਮ ਇਜ਼ਰਾਇਲ ਦੇ ਪਾਤਸ਼ਾਹ ਦੇ ਦਿਨਾਂ ਵਿੱਚ ਭੁਚਾਲ ਤੋਂ 2 ਵਰੇ ਪਹਿਲਾਂ ਹੋਇਆ। ਉਸ ਆਖਿਆ, ਯਹੋਵਾ ਸਿਓਨ ਤੋਂ ਗੱਜੇਗਾ ਅਤੇ ਯਰੂਸ਼ਲਮ ਤੋਂ ਆਪਣੀ ਆਵਾਜ਼ ਕੱਢੇਗਾ। ਤਾਂ ਚਰਵਾਹਿਆਂ ਦੀਆਂ ਜੂਹਾਂ ਸੋਗ ਕਰਨਗੀਆਂ ਅਤੇ ਕਰਮਲ ਦੀ ਚੋਟੀ ਸੁੱਕ ਜਾਵੇਗੀ। ਯਹੋਵਾ ਐਂ ਫਰਮਾਉਂਦਾ ਹੈ, ਦਮਿਸ਼ਕ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਿਆਦ ਨੂੰ ਲੋਹੇ ਦੇ ਫਾਲਿਆਂ ਨਾਲ ਗਾਇਆ ਹੈ। ਸੋ ਮੈਂ ਹਜ਼ਾਇਲ ਦੇ ਮਹਿਲ ਵਿੱਚ ਅੱਗ ਘੱਲਾਂਗਾ ਅਤੇ ਉਹ ਬਨ ਹਜ਼ਰ ਦੀਆਂ ਮਾੜੀਆਂ ਨੂੰ ਭਸਮ ਕਰੇਗੀ। ਮੈਂ ਦਮਿਸ਼ਕ ਦੇ ਅਰਲਾਂ ਨੂੰ ਭੰਨ ਛੱਡਾਂਗਾ ਅਤੇ ਮੈਂ ਆਵਣ ਦੀ ਦੂਣ ਤੋਂ ਵਾਸੀਆਂ ਨੂੰ ਅਤੇ ਅਦਨ ਦੇ ਘਰਾਨੇ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੱਟ ਸੁੱਟਾਂਗਾ ਅਤੇ ਆਰਾਮ ਦੇ ਲੋਕ ਅਸੀਰ ਹੋ ਕੇ ਕੀਰ ਨੂੰ ਜਾਣਗੇ। ਯਹੋਵਾ ਆਖਦਾ ਹੈ, ਯਹੋਵਾ ਐਂ ਫਰਮਾਉਂਦਾ ਹੈ, ਅਜ਼ਾਦ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹ ਅਸੀਰੀ ਵਿੱਚ ਇੱਕ ਪੂਰੀ ਉਮਤ ਨੂੰ ਲੈ ਗਏ, ਭਾਈ ਅਦੋਮ ਦੇ ਹਵਾਲੇ ਕਰਨ। ਸੋ ਮੈਂ ਅਜ਼ਾ ਦੀ ਫਸੀਲ ਉੱਤੇ ਅੱਗ ਘੱਲਾਂਗਾ ਅਤੇ ਉਹ ਉਸ ਦੀਆਂ ਮਾੜਿਆਂ ਨੂੰ ਭਸਮ ਕਰੇਗੀ। ਮੈਂ ਅਸ਼ਦੋਦ ਤੋਂ ਵਾਸੀਆਂ ਨੂੰ ਅਤੇ ਅਸ਼ਕਲੋਨ ਤੋਂ ਰਾਜ ਡੰਡਾ ਫੜਨ ਵਾਲੇ ਨੂੰ ਕੱਟ ਸੁੱਟਾਂਗਾ। ਮੈਂ ਅਕਰੋਨ ਉੱਤੇ ਆਪਣਾ ਹੱਥ ਚਲਾਵਾਂਗਾ ਅਤੇ ਫਲਿਸਤੀਆਂ ਦਾ ਬਕੀਆ ਨਾਸ ਹੋ ਜਾਵੇਗਾ, ਪ੍ਰਭੂ ਯਹੋਵਾ ਕਹਿੰਦਾ ਹੈ। ਯਹੋਵਾ ਐਂ ਫਰਮਾਉਂਦਾ ਹੈ, ਸੂਰ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਇੱਕ ਪੂਰੀ ਉਮਤ ਨੂੰ ਅਦੋਮ ਦੇ ਹਵਾਲੇ ਕੀਤਾ ਅਤੇ ਭਾਈਚਾਰੇ ਦਾ ਨੇਮ ਚੇਤੇ ਨਾ ਰੱਖਿਆ। ਸੋ ਮੈਂ ਸੂਰ ਦੀ ਸਫੀਲ ਉੱਤੇ ਅੱਗ ਘੱਲਾਂਗਾ ਅਤੇ ਉਹ ਉਸ ਦੀਆਂ ਮਾੜਿਆਂ ਨੂੰ ਭਸਮ ਕਰੇਗੀ। ਯਹੋਵਾ ਐਂ ਫਰਮਾਉਂਦਾ ਹੈ, ਅਦੋਮ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਆਪਣੇ ਰਹਿਮ ਨੂੰ ਛੱਡ ਦਿੱਤਾ। ਉਹਦਾ ਕ੍ਰੋਧ ਸਦਾ ਪਾੜਦਾ ਰਿਹਾ ਅਤੇ ਉਸ ਨੇ ਆਪਣਾ ਕਹਿਰ ਸਦਾ ਲਈ ਰੱਖ ਛੱਡਿਆ। ਸੋ ਮੈਂ ਤੇਮਾਨ ਉੱਤੇ ਅੱਗ ਘੱਲਾਂਗਾ ਅਤੇ ਉਹ ਬਾਸਰਾ ਦੀਆਂ ਮਾੜਿਆਂ ਨੂੰ ਭਸਮ ਕਰੇਗੀ। ਯਹੋਵਾ ਐਂ ਫਰਮਾਉਂਦਾ ਹੈ, ਅਮੋਨੀਆ ਦੇ 3 ਅਪਰਾਧਾਂ ਦੇ ਕਾਰਨ, ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਿਆਦ ਦੀਆਂ ਗਰਭਵੰਤੀਆਂ ਨੂੰ ਚੀਰਿਆ ਤਾਂ ਜੋ ਉਹ ਆਪਣੀ ਹੱਦ ਵਧਾਉਣ। ਮੈਂ ਰਬਾਹ ਦੀ ਫਸੀਲ ਵਿੱਚ ਅੱਗ ਬਾਲਾਂਗਾ ਅਤੇ ਉਹ ਉਸ ਦੀਆਂ ਮਾੜਿਆਂ ਨੂੰ ਭਸਮ ਕਰੇਗੀ। ਜੁੱਧ ਦੇ ਦਿਨ ਰੌਲਾ ਹੋਵੇਗਾ ਅਤੇ ਵਾਮ ਰੋਲੇ ਦੇ ਦਿਨ ਇੱਕ ਤੂਫਾਨ। ਉਨ੍ਹਾਂ ਦਾ ਪਾਤਸ਼ਾਹ ਅਸੀਰੀ ਵਿੱਚ ਜਾਵੇਗਾ, ਉਹ ਅਤੇ ਉਹਦੇ ਸਰਦਾਰ ਇਕੱਠੇ ਯਹੋਵਾ ਕਹਿੰਦਾ ਹੈ। ਆਮੋਸ ਬਾਪ 2। ਯਹੂਦਾ ਅਤੇ ਇਜ਼ਰਾਇਲ ਉੱਤੇ ਸਜ਼ਾ। ਯਹੋਵਾ ਐਂ ਫਰਮਾਉਂਦਾ ਹੈ, ਮੋਆਬ ਦੇ 3 ਅਪਰਾਧਾਂ ਦੇ ਕਾਰਨ ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਹਨੇ ਆਦੋਮ ਦੇ ਰਾਜੇ ਦੀਆਂ ਹੱਡੀਆਂ ਸਾੜ ਕੇ ਚੂਨਾ ਕਰ ਦਿੱਤਾ। ਸੋ ਮੈਂ ਮੋਆਬ ਉੱਤੇ ਅੱਗ ਕਲਾਂਗਾ ਅਤੇ ਉਹ ਕਰੀਓਥ ਦੀਆਂ ਮਾੜੀਆਂ ਭਸਮ ਕਰੇਗੀ ਅਤੇ ਮੋਆਬ ਰੌਲੇ ਨਾਲ, ਨਾਰੇ ਨਾਲ ਅਤੇ ਤੁਰੀ ਦੀ ਆਵਾਜ਼ ਨਾਲ ਮਰੇਗਾ। ਮੈਂ ਉਹਦੇ ਵਿੱਚੋਂ ਨਿਆਈ ਵੱਢ ਸੁੱਟਾਂਗਾ ਅਤੇ ਉਸ ਦੇ ਨਾਲ ਉਹਦੇ ਸਾਰੇ ਸਰਦਾਰ ਕਤਲ ਕਰਾਂਗਾ, ਯਹੋਵਾ ਆਖਦਾ ਹੈ। ਯਹੋਵਾ ਐਂ ਫਰਮਾਉਂਦਾ ਹੈ, ਯਹੂਦਾ ਦੇ 3 ਅਪਰਾਧਾਂ ਦੇ ਕਾਰਨ ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਯਹੋਵਾ ਦੀ ਵਿਵਸਥਾ ਨੂੰ ਰੱਦ ਕੀਤਾ, ਉਹਦੀਆਂ ਵਿਧੀਆਂ ਦੀ ਪਾਲਣਾ ਨਹੀਂ ਕੀਤੀ ਅਤੇ ਉਨ੍ਹਾਂ ਦੇ ਝੂਠਾਂ ਨੇ ਉਨ੍ਹਾਂ ਨੂੰ ਕੁਰਾ ਪਾਇਆ, ਜਿਨ੍ਹਾਂ ਦੇ ਮਗਰ ਉਨ੍ਹਾਂ ਦੇ ਪਿਓ ਦਾਦੇ ਚਲਦੇ ਸਨ। ਮੈਂ ਯਹੂਦਾ ਉੱਤੇ ਅੱਗ ਕਲਾਂਗਾ ਅਤੇ ਉਹ ਯਰੂਸ਼ਲਮ ਦੀਆਂ ਮਾੜਿਆਂ ਨੂੰ ਭਸਮ ਕਰੇਗੀ, ਯਹੋਵਾ ਐਂ ਫਰਮਾਉਂਦਾ ਹੈ। ਇਜ਼ਰਾਇਲ ਦੇ 3 ਅਪਰਾਧਾਂ ਦੇ ਕਾਰਨ ਸਗੋਂ 4 ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਧਰਮੀ ਨੂੰ ਚਾਂਦੀ ਲਈ ਅਤੇ ਕੰਗਾਲ ਨੂੰ ਜੁੱਤੀਆਂ ਦੇ ਜੋੜੇ ਲਈ ਵੇਚ ਦਿੱਤਾ। ਉਹ ਗਰੀਬਾਂ ਦੇ ਸਿਰ ਦੀ ਕਰ ਦਾ ਵੀ ਲਾਲਚ ਕਰਦੇ ਹਨ, ਉਹ ਮਸਕੀਨਾਂ ਦਾ ਰਾਹ ਮਾਰਦੇ ਹਨ, ਪਿਓ ਪੁੱਤਰ ਇੱਕੋ ਮੁਟਿਆਰ ਕੋਲ ਜਾਂਦੇ ਹਨ, ਭਾਈ ਉਹ ਮੇਰਾ ਪਵਿੱਤਰ ਨਾਮ ਭ੍ਰਿਸ਼ਟ ਕਰਨ, ਉਹ ਹਰ ਜਗਵੇਦੀ ਕੋਲ ਗਿਰਵੀ ਬਸਤਰਾਂ ਉੱਤੇ ਲੇਟਦੇ ਹਨ, ਉਹ ਪਰਮੇਸ਼ਵਰ ਦੇ ਭਵਨ ਵਿੱਚ ਜੁਰਮਾਨੇ ਵਾਲਿਆਂ ਦੀ ਮੈਂ ਪੀਂਦੇ ਹਨ। ਮੈਂ ਤਾਂ ਅਮੋਰੀਆਂ ਨੂੰ ਉਨ੍ਹਾਂ ਦੇ ਅੱਗਿਓਂ ਬਰਬਾਦ ਕੀਤਾ, ਜਿਨ੍ਹਾਂ ਦਾ ਕੱਦ ਦਿਆਰਾਂ ਦੇ ਕੱਦ ਵਰਗਾ ਸੀ, ਜਿਹੜੇ ਬਲੂਤਾਂ ਵਾਂਗ ਬਲਵਾਨ ਸਨ, ਪਰ ਮੈਂ ਉਪਰੋਂ ਉਨ੍ਹਾਂ ਦਾ ਫਲ ਅਤੇ ਹੇਠੋਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਨਾਸ ਕੀਤਾ। ਮੈਂ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ ਅਤੇ 40 ਵਰ੍ਹਿਆਂ ਤੀਕ ਉਜਾੜ ਵਿੱਚ ਲਈ ਫਿਰਿਆ, ਭਾਈ ਤੁਸੀਂ ਅਮੋਰੀਆਂ ਦੇ ਦੇਸ਼ ਉੱਤੇ ਕਬਜ਼ਾ ਕਰੋ, ਮੈਂ ਤੁਹਾਡੇ ਪੁੱਤਰਾਂ ਵਿੱਚ ਨਬੀ ਅਤੇ ਤੁਹਾਡੇ ਚੁਣਵਿਆਂ ਵਿੱਚੋਂ ਨਜ਼ੀਰ ਕਾਇਮ ਕੀਤੇ। ਹੇ ਇਜ਼ਰਾਈਲੀਓ, ਕੀ ਇਹ ਇਵੇਂ ਹੀ ਨਹੀਂ? ਯਹੋਵਾ ਦਾ ਵਾਕ ਹੈ। ਪਰ ਤੁਸਾਂ ਨਜ਼ੀਰਾਂ ਨੂੰ ਮੱਧ ਪਿਲਾਈ ਅਤੇ ਨਬੀਆਂ ਨੂੰ ਆਖਿਆ ਨਾ ਅਗੰਮ ਵਾਚੋ। ਵੇਖੋ, ਮੈਂ ਤੁਹਾਨੂੰ ਹੇਠ ਦਬਾਵਾਂਗਾ ਜਿਵੇਂ ਗੱਡਾ ਦਬਾਉਂਦਾ ਹੈ ਜਿਹੜਾ ਭਰੀਆਂ ਨਾਲ ਭਰਿਆ ਹੋਇਆ ਹੋਵੇ, ਨੱਠਣਾ ਕਾਲਿਆਂ ਤੋਂ ਮਿਟ ਜਾਵੇਗਾ ਅਤੇ ਬਲਵਾਨ ਆਪਣੀ ਸ਼ਕਤੀ ਕਾਇਮ ਨਾ ਰੱਖੇਗਾ ਅਤੇ ਸੂਰਮਾ ਆਪਣੀ ਜਾਨ ਨਾ ਬਚਾਵੇਗਾ, ਧਨੁੱਖਧਾਰੀ ਨਾ ਖਲੋਵੇਗਾ, ਪੈਰਾਂ ਦਾ ਛੋਲਾ ਆਪਣੇ ਆਪ ਨੂੰ ਨਾ ਬਚਾਵੇਗਾ, ਨਾ ਹੀ ਘੋੜੇ ਦਾ ਸਵਾਰ ਆਪਣੀ ਜਾਨ ਬਚਾਵੇਗਾ। ਸੂਰਮਿਆਂ ਵਿਚੋਂ ਦਿਲਾਵਰ ਉਸ ਦਿਨ ਨੰਗਾ ਨੱਠ ਜਾਵੇਗਾ। ਯਹੋਵਾ ਦਾ ਵਾਕ ਹੈ। ਆਮੋਸ ਬਾਪ 3। ਯਹੋਵਾ ਦਾ ਭੇਤ ਅਤੇ ਉਹਦੇ ਨਬੀ। ਹੇ ਇਜ਼ਰਾਈਲੀਓ, ਇਹ ਬਚਨ ਸੁਣੋ ਜਿਹੜਾ ਯਹੋਵਾ ਤੁਹਾਡੇ ਵਿਰੁੱਧ ਬੋਲਿਆ, ਉਸ ਸਾਰੇ ਘਰਾਣੇ ਦੇ ਵਿਰੁੱਧ ਜਿਹਨੂੰ ਮੈਂ ਮਿਸਰ ਦੇਸ਼ ਤੋਂ ਕੱਢ ਲਿਆਇਆ। ਮੈਂ ਧਰਤੀ ਦੇ ਸਾਰੇ ਘਰਾਣਿਆਂ ਵਿਚੋਂ ਕੇਵਲ ਤੁਹਾਨੂੰ ਜਾਤਾ, ਇਸ ਲਈ ਮੈਂ ਤੁਹਾਡੀਆਂ ਸਾਰੀਆਂ ਬਦੀਆਂ ਦੀ ਸਜ਼ਾ ਤੁਹਾਡੇ ਉੱਤੇ ਲਿਆਵਾਂਗਾ। ਭਲਾ ਦੋ ਜਣੇ ਇਕੱਠੇ ਚੱਲਣਗੇ ਜੇ ਉਹ ਸਹਿਮਤ ਨਾ ਹੋਣ? ਕੀ ਬਣ ਵਿਚ ਬੱਬਰ ਸ਼ੇਰ ਗੱਜੇਗਾ? ਜਦ ਕੋਈ ਸ਼ਿਕਾਰ ਨਹੀਂ ਲੱਭਾ, ਕੀ ਜਵਾਨ ਸ਼ੇਰ ਆਪਣੀ ਖੁੰਦਰ ਤੋਂ ਆਵਾਜ਼ ਕੱਢੇਗਾ? ਜੇ ਉਹਨੇ ਕੁਝ ਫੜਿਆ ਨਾ ਹੋਵੇ, ਭਲਾ ਪੰਛੀ ਧਰਤੀ ਉੱਤੇ ਫੰਦੇ ਵਿਚ ਡਿੱਗੇਗਾ ਜਦ ਉਹਦੇ ਲਈ ਕੋਈ ਫਾਹੀ ਨਾ ਹੋਵੇ? ਕੀ ਫੰਦਾ ਧਰਤੀ ਉੱਤੋਂ ਉਛਲੇਗਾ ਜਦ ਉਹਨੇ ਕੁਝ ਫੜਿਆ ਨਾ ਹੋਵੇ? ਭਲਾ ਸ਼ਹਿਰ ਵਿਚ ਤੁਰੀ ਫੂਕੀ ਜਾਵੇ ਅਤੇ ਲੋਕ ਨਾ ਡਰਨ? ਕੀ ਸ਼ਹਿਰ ਉੱਤੇ ਬਿਪਤਾ ਆਵੇ ਅਤੇ ਯਹੋਵਾ ਨੇ ਉਹਨੂੰ ਨਾ ਕੱਲੀ ਹੋਵੇ? ਨਿਸੰਗ ਪ੍ਰਭੂ ਯਹੋਵਾ ਕੋਈ ਕੰਮ ਨਹੀਂ ਕਰੇਗਾ। ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪ੍ਰਗਟ ਨਾ ਕਰੇ, ਬੱਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ? ਪ੍ਰਭੂ ਯਹੋਵਾ ਬੋਲਿਆ, ਕੌਣ ਨਾ ਅਗੰਮ ਵਾਚੇਗਾ? ਅਸ਼ਦੋਦ ਦੀਆਂ ਮਾੜਿਆਂ ਨੂੰ ਅਤੇ ਮਿਸਰ ਦੇਸ਼ ਦੀਆਂ ਮਾੜਿਆਂ ਨੂੰ ਸੁਣਾਓ ਅਤੇ ਆਖੋ, ਸਾਮਰੀਆ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ ਅਤੇ ਵੇਖੋ ਕਿ ਉਹਦੇ ਵਿਚ ਕੈਡਾ ਰੌਲਾ ਹੈ ਅਤੇ ਉਹਦੇ ਵਿਚਕਾਰ ਕੈਡਾ ਜ਼ੁਲਮ ਹੈ। ਉਹ ਨੇਕੀ ਕਰਨਾ ਨਹੀਂ ਜਾਣਦੇ, ਯਹੋਵਾ ਦਾ ਵਾਕ ਹੈ। ਜਿਹੜੇ ਆਪਣਿਆਂ ਮਾੜਿਆਂ ਵਿਚ ਅਨੇਰ ਅਤੇ ਲੁੱਟਮਾਰ ਜਮ੍ਹਾਂ ਕਰਦੇ ਹਨ, ਇਸ ਲਈ ਪ੍ਰਭੂ ਯਹੋਵਾ ਐਂ ਫਰਮਾਉਂਦਾ ਹੈ, ਵਿਰੋਧੀ ਦੇਸ਼ ਨੂੰ ਘੇਰ ਲਵੇਗਾ ਅਤੇ ਤੇਰੀ ਸ਼ਕਤੀ ਤੇਥੋਂ ਖੋ ਲਵੇਗਾ ਅਤੇ ਤੇਰਿਆਂ ਮਾੜਿਆਂ ਲੁੱਟੀਆਂ ਜਾਣਗੀਆਂ, ਯਹੋਵਾ ਐਂ ਫਰਮਾਉਂਦਾ ਹੈ। ਜਿਵੇਂ ਅਯਾਲੀ ਬੱਬਰ ਸ਼ੇਰ ਦੇ ਮੂੰਹੋਂ ਦੌਰਾਨ ਜਾਂ ਕੰਨ ਦਾ ਟੁਕੜਾ ਛੁੜਾ ਲੈਂਦਾ ਹੈ, ਤਿਵੇਂ ਇਜ਼ਰਾਈਲੀ ਛੁੜਾਏ ਜਾਣਗੇ। ਜਿਹੜੇ ਸਾਮਰੀਆ ਵਿਚ ਮੰਜੀਆਂ ਦੀਆਂ ਹੀਹਾਂ ਉੱਤੇ ਅਤੇ ਪਲੰਘਾਂ ਦੇ ਰੇਸ਼ਮੀ ਗੱਦਿਆਂ ਉੱਤੇ ਬਹਿੰਦੇ ਹਨ, ਯਕੂਬ ਦੇ ਘਰਾਨੇ ਦੇ ਵਿਰੁੱਧ ਸੁਣੋ ਅਤੇ ਸਾਖੀ ਦਿਓ। ਸੈਨਾ ਦੇ ਪਰਮੇਸ਼ਵਰ ਪ੍ਰਭੂ ਯਹੋਵਾ ਦਾ ਵਾਕ ਹੈ, ਜਿਸ ਦਿਨ ਮੈਂ ਇਜ਼ਰਾਈਲ ਦੇ ਅਪਰਾਧਾਂ ਦੀ ਸਜ਼ਾ ਉਸ ਉੱਤੇ ਲਿਆਵਾਂਗਾ, ਮੈਂ ਬੈਤੇਲ ਦੀਆਂ ਜਗਵੇਦੀਆਂ ਦੀ ਖਬਰ ਲਵਾਂਗਾ ਅਤੇ ਜਗਵੇਦੀ ਦੇ ਸਿੰਜ ਕੱਟੇ ਜਾਣਗੇ ਅਤੇ ਉਹ ਭੋਵੇਂ ਡਿੱਗ ਪੈਣਗੇ। ਮੈਂ ਸਿਆਲੂ ਮਹਿਲ ਨੂੰ ਹਾੜੂ ਮਹਿਲ ਨਾਲ ਮਾਰਾਂਗਾ, ਹਾਥੀ ਦੰਦ ਦੇ ਮਹਿਲ ਬਰਬਾਦ ਹੋ ਜਾਣਗੇ ਅਤੇ ਵੱਡੇ ਵੱਡੇ ਭਵਨ ਮਿਟਾਏ ਜਾਣਗੇ, ਯਹੋਵਾ ਦਾ ਵਾਕ ਹੈ। ਆਮੋਸ ਬਾਪ ਚਾਰ ਪਹਿਲੀਆਂ ਸਜ਼ਾਵਾਂ ਨਾਲ ਇਜ਼ਰਾਇਲ ਨਾ ਸੁਧਰਿਆ। ਹੇ ਬਸ਼ਾਨ ਦਿਓ ਗਊਓ, ਇਹ ਬਚਨ ਸੁਣੋ, ਜਿਹੜੀਆਂ ਸਾਮਰੀਆ ਦੇ ਪਹਾੜ ਉੱਤੇ ਗਰੀਬਾਂ ਨੂੰ ਸਤਾਉਂਦੀਆਂ ਹੋ, ਕੰਗਾਲਾਂ ਨੂੰ ਚਿੱਥਦੀਆਂ ਹੋ ਅਤੇ ਆਪਣੇ ਸੁਆਮੀਆਂ ਨੂੰ ਆਖਦੀਆਂ ਹੋ, ਲਿਆਓ ਭਾਈ ਅਸੀਂ ਪੀਵੀਏ, ਪ੍ਰਭੂ ਯਹੋਵਾ ਨੇ ਆਪਣੀ ਪਵਿੱਤਰਤਾਈ ਦੀ ਸਹੁੰ ਖਾਧੀ ਕਿ ਵੇਖੋ ਉਹ ਦਿਨ ਤੁਹਾਡੇ ਉੱਤੇ ਆ ਰਹੇ ਹਨ ਕਿ ਉਹ ਤੁਹਾਨੂੰ ਕੁੰਡਲਾਂ ਨਾਲ ਲੈ ਜਾਣਗੇ, ਸਗੋਂ ਤੁਹਾਡੇ ਬਕੀਏ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ, ਤੁਸੀਂ ਤੇੜਾਂ ਵਿੱਚ ਦੀ ਸਿੱਧੀਆਂ ਨਿਕਲ ਜਾਓਗੀਆਂ ਅਤੇ ਤੁਸੀਂ ਹਰਮੋਨ ਵਿੱਚ ਸੁੱਟੀਆਂ ਜਾਓਗੀਆਂ। ਯਹੋਵਾ ਦਾ ਵਾਕ ਹੈ। ਬੈਤੇਲ ਨੂੰ ਆਓ ਅਤੇ ਅਪਰਾਧ ਕਰੋ, ਗਿਲਗਾਲ ਨੂੰ ਅਤੇ ਪੁੱਜ ਕੇ ਅਪਰਾਧ ਕਰੋ, ਸਵੇਰ ਨੂੰ ਆਪਣੀਆਂ ਬਲੀਆਂ ਅਤੇ ਤੀਜੇ ਦਿਨ ਆਪਣੇ ਦਸੌਂਦ ਲੈ ਆਓ, ਧੰਨਵਾਦ ਦੀ ਭੇਟ ਖਮੀਰ ਨਾਲ ਤੁਖਾਓ, ਖੁਸ਼ੀ ਦੀਆਂ ਭੇਟਾਂ ਦਾ ਹੌਕਾ ਦਿਓ ਅਤੇ ਉਨ੍ਹਾਂ ਦਾ ਪ੍ਰਚਾਰ ਕਰੋ, ਕਿਉਂ ਜੋ ਹੇ ਇਜ਼ਰਾਈਲੀਓ ਤੁਸੀਂ ਏਦਾਂ ਹੀ ਪਸੰਦ ਕਰਦੇ ਹੋ। ਪ੍ਰਭੂ ਯਹੋਵਾ ਦਾ ਵਾਕ ਹੈ। ਮੈਂ ਤੁਹਾਨੂੰ ਦੰਦਾਂ ਦੀ ਸਫਾਈ ਤੁਹਾਡੇ ਸਾਰੇ ਸ਼ਹਿਰਾਂ ਵਿੱਚ ਦਿੱਤੀ ਅਤੇ ਰੋਟੀ ਦੀ ਥੋੜੋਂ ਤੁਹਾਡੀਆਂ ਸਾਰੀਆਂ ਮਾੜੀਆਂ ਵਿੱਚ, ਤਾਂ ਵੀ ਤੁਸੀਂ ਮੇਰੀ ਵੱਲ ਨਾ ਫਿਰੇ। ਯਹੋਵਾ ਦਾ ਵਾਕ ਹੈ। ਸੋ ਮੈਂ ਵੀ ਤੁਹਾਥੋਂ ਮੀਂਹ ਰੋਕ ਰੱਖਿਆ ਜਦ ਵਾਢੀ ਤੀਕ ਤਿੰਨ ਮਹੀਨੇ ਸਨ। ਮੈਂ ਇੱਕ ਸ਼ਹਿਰ ਉੱਤੇ ਵਰਾਇਆ ਅਤੇ ਦੂਜੇ ਸ਼ਹਿਰ ਉੱਤੇ ਨਾ ਵਰਾਇਆ, ਇੱਕ ਖੇਤ ਉੱਤੇ ਵਰਖਾ ਪਾਈ ਅਤੇ ਜਿਸ ਖੇਤ ਉੱਤੇ ਵਰਖਾ ਨਾ ਪਾਈ ਉਹ ਸੁੱਕ ਗਿਆ, ਤਾਂ ਦੋ ਤਿੰਨ ਸ਼ਹਿਰ ਇੱਕ ਸ਼ਹਿਰ ਵਿੱਚ ਪਾਣੀ ਪੀਣ ਲਈ ਆਏ ਪਰ ਨਾ ਰੱਜੇ। ਫੇਰ ਵੀ ਤੁਸੀਂ ਮੇਰੀ ਵੱਲ ਨਾ ਹੀ ਮੁੜੇ। ਯਹੋਵਾ ਦਾ ਵਾਕ ਹੈ। ਮੈਂ ਤੁਹਾਨੂੰ ਸੋਕੜੇ ਅਤੇ ਉੱਲੀ ਨਾਲ ਮਾਰਿਆ, ਤੁਹਾਡੇ ਬਹੁਤ ਸਾਰੇ ਬਾਗਾਂ ਨੂੰ, ਤੁਹਾਡੇ ਅੰਗੂਰੀ ਬਾਗਾਂ ਨੂੰ, ਤੁਹਾਡੇ ਹਜ਼ੀਰ ਦੇ ਬਿਰਛਾਂ ਨੂੰ, ਤੁਹਾਡੇ ਜੈਤੂਨ ਦੇ ਬਿਰਛਾਂ ਨੂੰ ਟਿੱਡੀਆਂ ਨੇ ਖਾ ਲਿਆ, ਪਰ ਤੁਸੀਂ ਮੇਰੀ ਵੱਲ ਨਹੀਂ ਮੁੜੇ। ਯਹੋਵਾ ਦਾ ਵਾਕ ਹੈ। ਮੈਂ ਤੁਹਾਡੇ ਉੱਤੇ ਮਿਸਰ ਜਿਹੀ ਬਵਾ ਘੱਲੀ, ਮੈਂ ਤੁਹਾਡੇ ਚੁਣਵਿਆਂ ਨੂੰ ਤਲਵਾਰ ਨਾਲ ਵੱਢਿਆ, ਮੈਂ ਤੁਹਾਡਿਆਂ ਘੋੜਿਆਂ ਨੂੰ ਖੋਲਿਆ, ਮੈਂ ਤੁਹਾਡੀਆਂ ਛਾਉਣੀਆਂ ਦੀ ਸੜਿਆਂਦ ਤੁਹਾਡੀਆਂ ਨਾਸਾਂ ਵਿੱਚ ਪੁਆਈ, ਫੇਰ ਵੀ ਤੁਸੀਂ ਮੇਰੀ ਵੱਲ ਨਾ ਮੁੜੇ। ਯਹੋਵਾ ਦਾ ਵਾਕ ਹੈ। ਮੈਂ ਤੁਹਾਡੇ ਵਿੱਚੋਂ ਕਈ ਉਲਟਾ ਦਿੱਤੇ, ਜਿਵੇਂ ਪਰਮੇਸ਼ਵਰ ਨੇ ਸਦੂਮ ਅਤੇ ਅਮੂਰਾ ਉਲਟਾ ਦਿੱਤਾ, ਅਤੇ ਤੁਸੀਂ ਬਲਣ ਤੋਂ ਕੱਢੀ ਹੋਈ ਚੁਆਤੀ ਵਾਂਗ ਸੌ, ਤਾਂ ਵੀ ਤੁਸੀਂ ਮੇਰੀ ਵੱਲ ਨਹੀਂ ਮੁੜੇ। ਯਹੋਵਾ ਦਾ ਵਾਕ ਹੈ। ਸੋ ਮੈਂ ਤੇਰੇ ਨਾਲ ਐਂ ਕਰਾਂਗਾ ਹੇ ਇਜ਼ਰਾਇਲ, ਅਤੇ ਇਸ ਲਈ ਕਿ ਮੈਂ ਤੇਰੇ ਨਾਲ ਐਂ ਕਰਾਂਗਾ ਹੇ ਇਜ਼ਰਾਇਲ, ਆਪਣੇ ਪਰਮੇਸ਼ਵਰ ਦੇ ਮਿਲਣ ਦੀ ਤਿਆਰੀ ਕਰ, ਤਾਂ ਵੇਖੋ ਪਹਾੜਾਂ ਦਾ ਸਾਜਣ ਵਾਲਾ ਪਾਉਣ ਦਾ ਕਰਤਾ ਜੋ ਆਦਮੀ ਨੂੰ ਉਹਦਾ ਵਿਚਾਰ ਦੱਸਦਾ ਹੈ, ਸਵੇਰ ਦੇ ਹਨੇਰੇ ਦਾ ਬਣਾਉਣ ਵਾਲਾ ਜੋ ਧਰਤੀ ਦੀਆਂ ਉਚਾਈਆਂ ਉੱਤੇ ਚੱਲਦਾ ਹੈ। ਯਹੋਵਾ ਸੈਨਾ ਦਾ ਪਰਮੇਸ਼ਵਰ ਉਹਦਾ ਨਾਮ ਹੈ। ਆਮੋਸ ਬਾਪ 5। ਯਹੋਵਾ ਨੂੰ ਭਾਲੋ ਅਤੇ ਜਿਉ, ਯਹੋਵਾ ਦਾ ਦਿਨ ਹਨੇਰਾ ਹੈ। ਹੇ ਇਜ਼ਰਾਈਲ ਦੇ ਘਰਾਨੇ, ਇਸ ਗੱਲ ਨੂੰ ਸੁਣੋ ਜਿਹੜੀ ਮੈਂ ਤੁਹਾਡੇ ਉੱਤੇ ਵੈਣ ਪਾ ਕੇ ਚੁੱਕਦਾ ਹਾਂ। ਇਜ਼ਰਾਈਲ ਦੀ ਕੁਆਰੀ ਡਿੱਗ ਪਈ, ਉਹ ਫੇਰ ਨਾ ਉੱਠੇਗੀ। ਉਹ ਆਪਣੀ ਭੂਮੀ ਉੱਤੇ ਤਿਆਗੀ ਗਈ ਹੈ, ਉਹਦਾ ਚੁੱਕਣ ਵਾਲਾ ਕੋਈ ਨਹੀਂ। ਪ੍ਰਭੂ ਯਹੋਵਾ ਐਂ ਫਰਮਾਉਂਦਾ ਹੈ। ਜਿਸ ਸ਼ਹਿਰ ਵਿੱਚੋਂ 1,000 ਨਿਕਲਦੇ ਸਨ, ਉੱਥੇ 100 ਰਹਿ ਜਾਣਗੇ। ਜਿਸ ਤੋਂ 100 ਨਿਕਲਦੇ ਸਨ, ਉੱਥੇ 10 ਰਹਿ ਜਾਣਗੇ। ਇਜ਼ਰਾਈਲ ਦੇ ਘਰਾਨੇ ਲਈ ਯਹੋਵਾ ਇਜ਼ਰਾਈਲ ਦੇ ਘਰਾਨੇ ਨੂੰ ਐਂ ਆਖਦਾ ਹੈ, ਮੈਨੂੰ ਭਾਲੋ ਤਾਂ ਤੁਸੀਂ ਜਿਉਗੇ, ਪਰ ਬੈਤਵੈਲ ਨੂੰ ਨਾ ਭਾਲੋ, ਨਾ ਗਿਲਗਾਲ ਵਿੱਚ ਵੜੋ, ਨਾ ਬਾਇਰ ਸ਼ਬਾ ਨੂੰ ਲੰਘੋ, ਕਿਉਂ ਜੋ ਗਿਲਗਾਲ ਜ਼ਰੂਰ ਅਸੀਰੀ ਵਿੱਚ ਜਾਵੇਗਾ ਅਤੇ ਬੈਤਵੈਲ ਮੁੱਕ ਜਾਵੇਗਾ। ਯਹੋਵਾ ਨੂੰ ਭਾਲੋ ਅਤੇ ਜਿਉ। ਮਤੇ ਉਹ ਅੱਗ ਵਾਂਗ ਯੂਸਫ ਦੇ ਘਰਾਨੇ ਉੱਤੇ ਭੜਕ ਉੱਠੇ ਅਤੇ ਉਹ ਭਸਮ ਕਰੇ ਅਤੇ ਬੈਤਵੈਲ ਲਈ ਕੋਈ ਬੁਝਾਉਣ ਵਾਲਾ ਨਾ ਹੋਵੇ। ਤੁਸੀਂ ਜਿਹੜੇ ਇਨਸਾਫ ਨੂੰ ਨਾਗ ਦਾਉਣੇ ਵਿੱਚ ਬਦਲਦੇ ਹੋ ਅਤੇ ਧਰਮ ਨੂੰ ਧਰਤੀ ਉੱਤੇ ਪਟਕਾਉਂਦੇ ਹੋ, ਉਹ ਜੋ ਕੱਚ ਪੱਚਿਆ ਅਤੇ ਸੱਪ ਤ੍ਰਿਖ ਦੇ ਬਣਾਉਣ ਵਾਲਾ ਹੈ, ਜੋ ਮੌਤ ਦੇ ਸਾਏ ਨੂੰ ਫਜ਼ਰ ਵਿੱਚ ਬਦਲ ਦਿੰਦਾ ਹੈ ਅਤੇ ਦਿਨ ਨੂੰ ਰਾਤ ਦਾ ਹਨੇਰਾ ਬਣਾ ਦਿੰਦਾ ਹੈ, ਜੋ ਸਮੁੰਦਰ ਦੇ ਪਾਣੀਆਂ ਨੂੰ ਸੱਦਦਾ ਹੈ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਵਹਾਉਂਦਾ ਹੈ। ਯਹੋਵਾ ਉਹਦਾ ਨਾਮ ਹੈ, ਜੋ ਹਲਾਕਤ ਬਲਵਾਨ ਉੱਤੇ ਲਿਸ਼ਕਾਉਂਦਾ ਹੈ। ਭਾਈ ਹਲਾਕਤ ਗੜ ਉੱਤੇ ਪੈਂਦੀ ਹੈ, ਜੋ ਫਾਟਕ ਵਿੱਚ ਤਾੜਦਾ ਹੈ ਉਹ ਉਸ ਨਾਲ ਵੈਰ ਰੱਖਦੇ ਹਨ। ਜੋ ਸੱਚ ਹੀ ਸੱਚ ਬੋਲਦਾ ਹੈ ਉਹ ਉਸ ਤੋਂ ਘਿਣ ਕਰਦੇ ਹਨ, ਇਸ ਲਈ ਕਿ ਤੁਸੀਂ ਗਰੀਬ ਨੂੰ ਮਿੱਧਦੇ ਹੋ ਅਤੇ ਉਸ ਤੋਂ ਕਣਕ ਦੀ ਉਗਰਾਹੀ ਜਾਸਤੀ ਨਾਲ ਕਰਦੇ ਹੋ। ਤੁਸਾਂ ਘੜੇ ਹੋਏ ਪੱਥਰਾਂ ਦੇ ਘਰ ਬਣਾਏ, ਪਰ ਉਨ੍ਹਾਂ ਵਿੱਚ ਵਸੋਗੇ ਨਾ। ਤੁਸਾਂ ਸੋਹਣੇ ਅੰਗੂਰੀ ਬਾਗ ਲਾਏ, ਪਰ ਉਨ੍ਹਾਂ ਦੀ ਮੈਂ ਪੀਓਗੇ ਨਾ। ਮੈਂ ਤੁਹਾਡੀਆਂ ਬਹੁਤਿਆਂ ਅਪਰਾਧਾਂ ਨੂੰ ਅਤੇ ਤੁਹਾਡਿਆਂ ਵੱਡਿਆਂ ਪਾਪਾਂ ਨੂੰ ਜਾਣਦਾ ਹਾਂ। ਤੁਸੀਂ ਜੋ ਧਰਮੀ ਦੇ ਸਤਾਉਣ ਵਾਲੇ ਅਤੇ ਵੱਡੀ ਲੈਣ ਵਾਲੇ ਹੋ, ਜੋ ਫਾਟਕ ਵਿੱਚ ਕੰਗਾਲਾਂ ਦਾ ਹੱਕ ਮਾਰਦੇ ਹੋ, ਸੋ ਜਿਹੜਾ ਚਾਤਰ ਹੈ ਉਹ ਉਸ ਸਮੇਂ ਵਿੱਚ ਚੁੱਪ ਸਾਧ ਲਵੇ, ਕਿਉਂ ਜੋ ਇਹ ਵੇਲਾ ਬੁਰਾ ਹੈ। ਭਲਾ ਭਾਲੋ ਨਾ ਕਿ ਬੁਰਾ, ਤਾਂ ਜੋ ਤੁਸੀਂ ਜਿਉਂਦੇ ਰਹੋ ਅਤੇ ਐਂ ਯਹੋਵਾ ਸੈਨਾ ਦਾ ਪਰਮੇਸ਼ਵਰ ਤੁਹਾਡੇ ਅੰਗ ਸੰਗ ਹੋਵੇਗਾ, ਜਿਵੇਂ ਤੁਸੀਂ ਕਹਿੰਦੇ ਹੋ। ਬਦੀ ਤੋਂ ਘਿਣ ਕਰੋ, ਨੇਕੀ ਨੂੰ ਪਿਆਰ ਕਰੋ, ਫਾਟਕ ਵਿੱਚ ਇਨਸਾਫ ਕਾਇਮ ਕਰੋ। ਸ਼ਾਇਦ ਯਹੋਵਾ ਸੈਨਾ ਦਾ ਪਰਮੇਸ਼ਵਰ ਯੂਸਫ ਦੇ ਬਕੀਏ ਨਾਲ ਦਇਆ ਕਰੇ। ਸੋ ਪ੍ਰਭੂ ਯਹੋਵਾ ਸੈਨਾ ਦਾ ਪਰਮੇਸ਼ਵਰ ਐਂ ਫਰਮਾਉਂਦਾ ਹੈ, ਸਾਰਿਆਂ ਚੌਕਾਂ ਵਿੱਚ ਚੀਕ ਚਿਹਾੜਾ ਅਤੇ ਸਾਰੀਆਂ ਗਲੀਆਂ ਵਿੱਚ ਉਹ ਹਾਏ ਹਾਏ ਆਖਣਗੇ ਅਤੇ ਉਹ ਕਿਸਾਨ ਨੂੰ ਸੋਗ ਲਈ ਸੱਦਣਗੇ ਅਤੇ ਸਿਆਪੇ ਦੇ ਮਹਿਰਾਂ ਨੂੰ ਰੋਣ ਪਿੱਟਣ ਲਈ। ਸਾਰੇ ਅੰਗੂਰੀ ਬਾਗਾਂ ਵਿੱਚ ਰੋਣ ਪਿੱਟਣ ਹੋਵੇਗਾ, ਕਿਉਂਕਿ ਮੈਂ ਤੁਹਾਡੇ ਵਿੱਚੋਂ ਦੀ ਲੰਘਾਂਗਾ, ਯਹੋਵਾ ਕਹਿੰਦਾ ਹੈ। ਹਾਏ ਤੁਹਾਡੇ ਉੱਤੇ ਜੋ ਯਹੋਵਾ ਦੇ ਦਿਨ ਨੂੰ ਲੋਚਦੇ ਹੋ, ਤੁਸੀਂ ਯਹੋਵਾ ਦਾ ਦਿਨ ਕਾਹਨੂੰ ਚਾਹੁੰਦੇ ਹੋ? ਉਹ ਹਨੇਰਾ ਹੈ, ਚਾਨਣ ਨਹੀਂ, ਜਿਵੇਂ ਕੋਈ ਮਨੁੱਖ ਬੱਬਰ ਸ਼ੇਰ ਅੱਗੋਂ ਨੱਠੇ ਅਤੇ ਰਿੱਛ ਉਹਨੂੰ ਟਕਰੇ, ਜਾਂ ਉਹ ਘਰ ਵਿੱਚ ਵੜੇ ਅਤੇ ਆਪਣਾ ਹੱਥ ਕੰਧ ਉੱਤੇ ਰੱਖੇ ਅਤੇ ਨਾਗ ਉਹਨੂੰ ਦੱਸ ਜਾਵੇ। ਕੀ ਯਹੋਵਾ ਦਾ ਦਿਨ ਹਨੇਰਾ ਨਹੀਂ ਹੋਵੇਗਾ, ਨਾ ਕਿ ਚਾਨਣ ਅਤੇ ਕੁੱਪ ਘੇਰ ਜਿਹਦੇ ਵਿੱਚ ਕੋਈ ਚਮਕ ਨਾ ਹੋਵੇਗੀ? ਮੈਂ ਤੁਹਾਡੇ ਪਰਬਾਂ ਨਾਲ ਵੈਰ ਰੱਖਦਾ ਤੇ ਘਿਣ ਕਰਦਾ ਹਾਂ ਅਤੇ ਤੁਹਾਡੇ ਜੋੜ ਮੇਲਿਆਂ ਨੂੰ ਪਸੰਦ ਨਹੀਂ ਕਰਦਾ, ਭਾਵੇਂ ਤੁਸੀਂ ਮੈਨੂੰ ਹੋਮ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਚੜਾਓ, ਮੈਂ ਉਨ੍ਹਾਂ ਨੂੰ ਕਬੂਲ ਨਾ ਕਰਾਂਗਾ। ਅਤੇ ਤੁਹਾਡੇ ਪਲੇ ਹੋਏ ਪਸ਼ੂਆਂ ਦੀਆਂ ਸੁੱਖ ਸਾਂਦ ਦੀਆਂ ਬਲੀਆਂ ਉੱਤੇ ਮੈਂ ਚਿੱਤ ਨਾ ਲਾਵਾਂਗਾ। ਤੂੰ ਆਪਣੇ ਗੀਤਾਂ ਦਾ ਰੌਲਾ ਮੈਥੋਂ ਦੂਰ ਕਰ, ਨਾਲੇ ਮੈਂ ਤੇਰੇ ਰਬਾਬਾਂ ਦੀ ਸੂਰ ਨਾ ਸੁਣਾਂਗਾ। ਪਰ ਇਨਸਾਫ ਪਾਣੀਆਂ ਵਾਂਗ ਵਗੇ ਅਤੇ ਧਰਮ ਬਾਰਾਂਮਾਸੀ ਨਦੀ ਵਾਂਗ। ਹੇ ਇਜ਼ਰਾਈਲ ਦੇ ਘਰਾਨੇ, ਕੀ ਤੁਸੀਂ ਬਲੀਆਂ ਅਤੇ ਭੇਟਾਂ 40 ਵਰੇ ਉਜਾੜ ਵਿੱਚ ਮੇਰੇ ਹਜ਼ੂਰ ਲਿਆਉਂਦੇ ਰਹੇ? ਹਾਂ, ਤੁਸੀਂ ਆਪਣੇ ਪਾਤਸ਼ਾਹ ਸਿਕੂਥ ਨੂੰ ਚੁੱਕੀ ਫਿਰਦੇ ਰਹੇ ਅਤੇ ਕਿਉਂ ਆਪਣੇ ਬੁੱਤਾਂ ਨੂੰ, ਆਪਣੇ ਤਾਗ ਦੇਵ ਨੂੰ ਜਿਹਨੂੰ ਤੁਸਾਂ ਆਪਣੇ ਲਈ ਬਣਾਇਆ? ਸੋ ਮੈਂ ਦਮਿਸ਼ਕ ਤੋਂ ਪਰੇ ਅਸੀਰੀ ਵਿੱਚ ਤੁਹਾਨੂੰ ਲੈ ਜਾਵਾਂਗਾ, ਯਹੋਵਾ ਆਖਦਾ ਹੈ, ਜਿਹਦਾ ਨਾਮ ਸੈਨਾ ਦਾ ਪਰਮੇਸ਼ਵਰ ਹੈ। ਆਮੋਸ ਬਾਪ 6। ਚਹਲ ਮੋਹਲ ਵਾਲਿਆਂ ਦੀ ਸਜ਼ਾ। ਹਾਏ ਉਨ੍ਹਾਂ ਨੂੰ ਜੋ ਸਿਓਨ ਵਿੱਚ ਅਗੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਜਿਹੜੇ ਸਾਮਰੀਆ ਦੇ ਪਹਾੜ ਉੱਤੇ ਚੈਨ ਨਾਲ ਰਹਿੰਦੇ ਹਨ, ਜਿਹੜੇ ਖਾਸ ਕੌਮਾਂ ਦੇ ਮੰਨੇ ਦੰਨੇ ਹਨ, ਜਿਨ੍ਹਾਂ ਕੋਲ ਇਜ਼ਰਾਈਲ ਦਾ ਘਰਾਨਾ ਆਉਂਦਾ ਹੈ। ਕਲਨਾ ਨੂੰ ਲੰਘੋ ਅਤੇ ਵੇਖੋ, ਅਤੇ ਉਥੋਂ ਮਹਾਨ ਹਮਾਥ ਨੂੰ ਜਾਓ, ਫੇਰ ਫਲਿਸਤੀਆਂ ਦੇ ਗੱਥ ਨੂੰ ਜਾਓ। ਭਲਾ ਉਹ ਇਨ੍ਹਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨ, ਜਾਂ ਉਨ੍ਹਾਂ ਦੀ ਹੱਦ ਤੁਹਾਡੀ ਹੱਦ ਨਾਲੋਂ ਵੱਡੀ ਹੈ? ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ। ਹਾਏ ਉਨ੍ਹਾਂ ਨੂੰ ਜੋ ਹਾਥੀ ਦੰਦ ਦੇ ਪਲੰਗਾਂ ਉੱਤੇ ਲੇਟਦੇ ਹਨ ਅਤੇ ਆਪਣਿਆਂ ਵਿਛਾਉਣਿਆਂ ਉੱਤੇ ਲੰਮੇ ਪੈਂਦੇ ਹਨ ਅਤੇ ਇੱਜੜ ਦੇ ਲੇਲੇ ਅਤੇ ਚੌਣੇ ਵਿੱਚੋਂ ਵੱਛੇ ਖਾਂਦੇ ਹਨ, ਜੋ ਰਬਾਬ ਨਾਲ ਬੇਸੁਰੇ ਗੀਤ ਗਾਉਂਦੇ ਹਨ, ਜੋ ਦਾਊਦ ਵਾਂਗ ਆਪਣੇ ਲਈ ਵਜਾਉਣ ਦੇ ਸਾਜ਼ ਕੱਢਦੇ ਹਨ, ਜੋ ਕਟੋਰਿਆਂ ਵਿੱਚ ਮੈਂ ਪੀਂਦੇ ਹਨ ਅਤੇ ਆਪਣੇ ਆਪ ਨੂੰ ਖਾਲਸ ਤੇਲ ਨਾਲ ਮਲਦੇ ਹਨ, ਪਰ ਯੂਸਫ ਦੀ ਤਬਾਹੀ ਉੱਤੇ ਅਫਸੋਸ ਨਹੀਂ ਕਰਦੇ। ਇਸ ਲਈ ਹੁਣ ਉਹ ਪਹਿਲੇ ਅਸੀਰਾਂ ਨਾਲ ਅਸੀਰੀ ਵਿੱਚ ਜਾਣਗੇ ਅਤੇ ਲੰਮੇ ਪੈਣ ਵਾਲਿਆਂ ਦਾ ਚੋਹਲ ਮੋਹਲ ਜਾਂਦਾ ਰਹੇਗਾ। ਪ੍ਰਭੂ ਯਹੋਵਾ ਨੇ ਆਪਣੀ ਜਾਨ ਦੀ ਸਹੁੰ ਖਾਧੀ। ਯਹੋਵਾ ਸੈਨਾ ਦੇ ਪਰਮੇਸ਼ਵਰ ਦਾ ਵਾਕ ਹੈ। ਮੈਂ ਯਕੂਬ ਦੇ ਹੰਕਾਰ ਤੋਂ ਘਿਣ ਕਰਦਾ ਹਾਂ ਅਤੇ ਉਹਦਿਆਂ ਮਾੜਿਆਂ ਨਾਲ ਵੈਰ ਰੱਖਦਾ ਹਾਂ। ਸੋ ਮੈਂ ਸ਼ਹਿਰ ਅਤੇ ਉਸ ਦੀ ਭਰਪੂਰੀ ਛੱਡ ਦਿਆਂਗਾ। ਐਂ ਹੋਵੇਗਾ ਕਿ ਜੇ ਇੱਕ ਘਰ ਵਿੱਚ 10 ਮਨੁੱਖ ਬਾਕੀ ਰਹਿਣ, ਉਹ ਮਰ ਜਾਣਗੇ। ਤਾਂ ਜਦ ਉਸ ਦਾ ਸਾਕ ਜੋ ਉਸ ਨੂੰ ਸਾੜਦਾ ਹੈ ਉਸ ਨੂੰ ਚੁੱਕੇ, ਭਾਈ ਉਹ ਉਸ ਦੀਆਂ ਹੱਡੀਆਂ ਨੂੰ ਘਰ ਤੋਂ ਬਾਹਰ ਲੈ ਜਾਵੇ ਅਤੇ ਉਹਨੂੰ ਜੋ ਘਰ ਦੇ ਅੰਦਰਲੇ ਹਿੱਸੇ ਵਿੱਚ ਹੈ ਆਖੇ ਕਿ ਤੇਰੇ ਨਾਲ ਕੋਈ ਹੋਰ ਵੀ ਹੈ, ਅਤੇ ਉਹ ਆਖੇ ਨਹੀਂ ਤਾਂ ਉਹ ਆਖੇ ਚੁੱਪ ਰਹੋ, ਕਿਉਂ ਜੋ ਅਸਾਂ ਯਹੋਵਾ ਦੇ ਨਾਮ ਦਾ ਜ਼ਿਕਰ ਨਹੀਂ ਕਰਨਾ। ਵੇਖੋ ਤਾਂ ਯਹੋਵਾ ਹੁਕਮ ਦਿੰਦਾ ਹੈ ਅਤੇ ਵੱਡਾ ਘਰ ਛੇਕਾਂ ਨਾਲ ਅਤੇ ਛੋਟਾ ਘਰ ਤੇੜਾਂ ਨਾਲ ਮਾਰਿਆ ਜਾਵੇਗਾ। ਭਲਾ ਘੋੜੇ ਚਟਾਨਾਂ ਉੱਤੇ ਦੌੜਦੇ ਹਨ ਜਾਂ ਲੋਕ ਬਲਦਾਂ ਨਾਲ ਉੱਥੇ ਹਲ ਵਾਹੁੰਦੇ ਹਨ? ਪਰ ਤੁਸਾਂ ਇਨਸਾਫ ਨੂੰ ਇੰਦਰਾਇਣ ਨਾਲ ਅਤੇ ਧਰਮ ਦੇ ਫਲ ਨੂੰ ਨਾਗ ਦਾਉਣੇ ਨਾਲ ਬਦਲ ਦਿੱਤਾ। ਤੁਸੀਂ ਜੋ ਖਿਆਲੀ ਗੱਲਾਂ ਉੱਤੇ ਆਨੰਦ ਹੁੰਦੇ ਹੋ ਅਤੇ ਆਖਦੇ ਹੋ ਕਿ ਅਸਾਂ ਆਪਣੇ ਹੀ ਬਲ ਨਾਲ ਆਪਣੇ ਲਈ ਸਿੰਘ ਨਹੀਂ ਲਏ, ਤਾਂ ਵੇਖੋ ਹੇ ਇਜ਼ਰਾਈਲ ਦੇ ਘਰਾਨੇ, ਮੈਂ ਤੁਹਾਡੇ ਵਿਰੁੱਧ ਇੱਕ ਕੌਮ ਉਠਾਵਾਂਗਾ। ਯਹੋਵਾ ਸੈਨਾ ਦੇ ਪਰਮੇਸ਼ਵਰ ਦਾ ਵਾਕ ਹੈ ਅਤੇ ਉਹ ਤੁਹਾਨੂੰ ਹਮਾਤ ਦੇ ਲਾਂਘੇ ਤੋਂ ਅਰਾਬਾ ਦੀ ਨਦੀ ਤੀਕ ਸਤਾਉਣਗੇ। ਆਮੋਸ ਬਾਪ 7। ਸਲਾ ਅੱਗ ਅਤੇ ਜਰੀਬ ਦੇ ਦਰਸ਼ਨ। ਪ੍ਰਭੂ ਯਹੋਵਾ ਨੇ ਮੈਨੂੰ ਐਂ ਵਿਖਾਇਆ, ਤਾਂ ਵੇਖੋ ਉਹ ਹਾੜੀ ਦੇ ਉੱਗਣ ਦੇ ਆਰੰਭ ਵਿੱਚ ਸਲਾ ਰਚ ਰਿਹਾ ਸੀ ਅਤੇ ਵੇਖੋ ਉਹ ਹਾੜੀ ਸ਼ਾਹੀ ਕਟਾਈ ਦੇ ਮਗਰੋਂ ਸੀ। ਤਾਂ ਐਂ ਹੋਇਆ ਜਦ ਉਹ ਦੇਸ਼ ਦੇ ਘਾਹ ਖਾ ਚੁੱਕੀ, ਮੈਂ ਆਖਿਆ ਹੇ ਪ੍ਰਭੂ ਯਹੋਵਾ ਖਿਮਾ ਕਰਨਾ, ਯਕੂਬ ਕਿਵੇਂ ਕਾਇਮ ਰਹੇਗਾ? ਉਹ ਨਿੱਕਾ ਜਿਹਾ ਜੋ ਹੈ ਇਸ ਦੇ ਵਿਖੇ ਯਹੋਵਾ ਨੂੰ ਰੰਜ ਹੋਇਆ, ਇਹ ਨਹੀਂ ਹੋਵੇਗਾ। ਯਹੋਵਾ ਨੇ ਆਖਿਆ, ਪ੍ਰਭੂ ਯਹੋਵਾ ਨੇ ਮੈਨੂੰ ਐਂ ਵਿਖਾਇਆ, ਤਾਂ ਵੇਖੋ ਪ੍ਰਭੂ ਯਹੋਵਾ ਅੱਗ ਨਾਲ ਫੈਸਲਾ ਕਰਨਾ ਮੰਗ ਰਿਹਾ ਸੀ ਅਤੇ ਉਹਨੇ ਵੱਡੀ ਡੂੰਘਾਈ ਨੂੰ ਭਸਮ ਕੀਤਾ ਅਤੇ ਧਰਤੀ ਨੂੰ ਭਸਮ ਕਰਨ ਲੱਗਾ। ਤਾਂ ਮੈਂ ਆਖਿਆ ਹੇ ਪ੍ਰਭੂ ਯਹੋਵਾ ਖਿਮਾ ਕਰਨਾ, ਯਕੂਬ ਕਿਵੇਂ ਕਾਇਮ ਰਹੇਗਾ? ਉਹ ਨਿੱਕਾ ਜਿਹਾ ਜੋ ਹੈ ਇਸ ਦੇ ਵਿਖੇ ਯਹੋਵਾ ਨੂੰ ਰੰਜ ਹੋਇਆ, ਇਹ ਵੀ ਨਹੀਂ ਹੋਵੇਗਾ। ਪ੍ਰਭੂ ਯਹੋਵਾ ਨੇ ਆਖਿਆ, ਉਹਨੇ ਮੈਨੂੰ ਐਂ ਵਿਖਾਇਆ ਅਤੇ ਵੇਖੋ ਪ੍ਰਭੂ ਇੱਕ ਕੰਧ ਉੱਤੇ ਜਿਹੜੀ ਸਾਹਲ ਨਾਲ ਬਣੀ ਹੋਈ ਸੀ ਖਲੋਤਾ ਸੀ ਅਤੇ ਉਹਦੇ ਹੱਥ ਵਿੱਚ ਸਾਹਲ ਸੀ। ਤਾਂ ਯਹੋਵਾ ਨੇ ਮੈਨੂੰ ਆਖਿਆ, ਆਮੋਸ ਤੂੰ ਕੀ ਵੇਖਦਾ ਹੈ? ਅੱਗੋਂ ਮੈਂ ਆਖਿਆ ਇੱਕ ਸਾਹਲ। ਫੇਰ ਪ੍ਰਭੂ ਨੇ ਆਖਿਆ, ਵੇਖ ਮੈਂ ਸਾਹਲ ਆਪਣੀ ਪਰਜਾ ਇਜ਼ਰਾਇਲ ਦੇ ਵਿਚਕਾਰ ਰੱਖਦਾ ਹਾਂ, ਫੇਰ ਕਦੇ ਵੀ ਉਨ੍ਹਾਂ ਦੇ ਕੋਲੋਂ ਦੀ ਨਹੀਂ ਲੰਘਾਂਗਾ। ਇਜ਼ਹਾਕ ਦੇ ਉੱਚੇ ਅਸਥਾਨ ਵਿਰਾਨ ਕੀਤੇ ਜਾਣਗੇ ਅਤੇ ਇਜ਼ਰਾਇਲ ਦੇ ਪਵਿੱਤਰ ਅਸਥਾਨ ਬਰਬਾਦ ਕੀਤੇ ਜਾਣਗੇ ਅਤੇ ਮੈਂ ਯਰਬੁਆਮ ਦੇ ਘਰਾਨੇ ਦੇ ਵਿਰੁੱਧ ਤਲਵਾਰ ਲੈ ਕੇ ਉਠਾਂਗਾ। ਤਦ ਬੈਤੇਲ ਦੇ ਜਾਜਕ ਅਮਸੀਆ ਨੇ ਇਜ਼ਰਾਇਲ ਦੇ ਪਾਤਸ਼ਾਹ ਯਰਬੁਆਮ ਨੂੰ ਕਹਾ ਕੱਲਿਆ ਕਿ ਅਮੋਸ ਨੇ ਇਜ਼ਰਾਇਲ ਦੇ ਘਰਾਨੇ ਦੇ ਵਿੱਚ ਤੇਰੇ ਵਿਰੁੱਧ ਮਤਾ ਪਕਾਇਆ ਹੈ। ਦੇਸ਼ ਉਹਦੀਆਂ ਸਾਰੀਆਂ ਗੱਲਾਂ ਨੂੰ ਝੱਲ ਨਹੀਂ ਸਕਦਾ। ਅਮੋਸ ਐਂ ਆਖਦਾ ਹੈ, ਯਰਬੁਆਮ ਤਲਵਾਰ ਨਾਲ ਮਰੇਗਾ ਅਤੇ ਇਜ਼ਰਾਇਲ ਜ਼ਰੂਰ ਆਪਣੇ ਵਤਨ ਤੋਂ ਅਸੀਰ ਹੋ ਕੇ ਚਲਾ ਜਾਵੇਗਾ। ਤਾਂ ਅਮਸੀਆ ਨੇ ਆਮੋਸ ਨੂੰ ਆਖਿਆ, ਹੇ ਦਰਸ਼ਨ ਵੇਖਣ ਵਾਲੇ, ਜਾ ਯਹੂਦਾ ਦੇ ਦੇਸ਼ ਨੂੰ ਨੱਠ ਜਾ, ਉਥੇ ਰੋਟੀ ਖਾ ਅਤੇ ਉਥੇ ਅਗੰਮ ਵਾਚ, ਪਰ ਬੈਤੇਲ ਵਿਚ ਫੇਰ ਕਦੇ ਨਾ ਅਗੰਮ ਵਾਚੀ, ਕਿਉਂ ਜੋ ਉਹ ਪਾਤਸ਼ਾਹ ਦਾ ਪਵਿੱਤਰ ਅਸਥਾਨ ਹੈ ਅਤੇ ਸ਼ਾਹੀ ਮੰਦਰ ਹੈ। ਆਮੋਸ ਨੇ ਅਮਸੀਆ ਨੂੰ ਅੱਗੋਂ ਆਖਿਆ, ਨਾ ਮੈਂ ਨਬੀ ਹਾਂ ਨਾ ਨਬੀ ਦਾ ਪੁੱਤਰ ਹਾਂ, ਪਰ ਮੈਂ ਅਯਾਲੀ ਅਤੇ ਗੁਲਰਾਂ ਦਾ ਛਾਂਗਣ ਵਾਲਾ ਹਾਂ ਅਤੇ ਯਹੋਵਾ ਨੇ ਮੈਨੂੰ ਇੱਜੜ ਦੇ ਪਿੱਛੇ ਜਾਂਦੇ ਨੂੰ ਲਿਆ ਅਤੇ ਯਹੋਵਾ ਨੇ ਮੈਨੂੰ ਆਖਿਆ, ਜਾ ਮੇਰੀ ਪਰਜਾ ਇਜ਼ਰਾਇਲ ਕੋਲ ਅਗੰਮ ਵਾਚ। ਹੁਣ ਯਹੋਵਾ ਦਾ ਬਚਨ ਸੁਣ, ਤੂੰ ਕਹਿੰਦਾ ਹੈ ਇਜ਼ਰਾਇਲ ਦੇ ਵਿਰੁੱਧ ਅਗੰਮ ਨਾ ਵਾਚ ਅਤੇ ਇਜ਼ਹਾਕ ਦੇ ਘਰਾਨੇ ਦੇ ਵਿਰੁੱਧ ਪ੍ਰਚਾਰ ਨਾ ਕਰ। ਇਸ ਲਈ ਯਹੋਵਾ ਐਂ ਫਰਮਾਉਂਦਾ ਹੈ, ਤੇਰੀ ਪਤਨੀ ਸ਼ਹਿਰ ਵਿਚ ਬੇਸਵਾ ਹੋਵੇਗੀ, ਤੇਰੇ ਪੁੱਤਰ ਅਤੇ ਤੇਰੀਆਂ ਧੀਆਂ ਤਲਵਾਰ ਨਾਲ ਡਿੱਗਣਗੇ ਅਤੇ ਤੇਰੀ ਭੂਮੀ ਜਰੀਬ ਨਾਲ ਵੰਡੀ ਜਾਵੇਗੀ, ਤੂੰ ਆਪ ਇੱਕ ਭ੍ਰਿਸ਼ਟ ਭੂਮੀ ਵਿਚ ਮਰੇਗਾ ਅਤੇ ਇਜ਼ਰਾਇਲ ਆਪਣੇ ਵਤਨ ਤੋਂ ਜ਼ਰੂਰ ਅਸੀਰੀ ਵਿਚ ਜਾਵੇਗਾ। ਆਮੋਸ ਬਾਪ 8 ਬਾਣੀ ਦਾ ਕਾਲ। ਪ੍ਰਭੂ ਯਹੋਵਾ ਨੇ ਮੈਨੂੰ ਐਂ ਵਿਖਾਇਆ ਅਤੇ ਵੇਖੋ, ਗਰਮੀ ਦੇ ਫਲਾਂ ਦੀ ਟੋਕਰੀ ਸੀ, ਤਾਂ ਉਸ ਆਖਿਆ, ਤੂੰ ਕੀ ਵੇਖਦਾ ਹੈ ਆਮੋਸ? ਫਿਰ ਮੈਂ ਆਖਿਆ, ਗਰਮੀ ਦੇ ਫਲਾਂ ਦੀ ਟੋਕਰੀ ਹੈ। ਤਾਂ ਯਹੋਵਾ ਨੇ ਮੈਨੂੰ ਆਖਿਆ, ਮੇਰੀ ਪਰਜਾ ਇਜ਼ਰਾਇਲ ਦਾ ਅੰਤ ਆ ਪੁੱਜਿਆ ਹੈ, ਮੈਂ ਫੇਰ ਕਦੇ ਉਨ੍ਹਾਂ ਦੇ ਕੋਲੋਂ ਦੀ ਨਹੀਂ ਲੰਘਾਂਗਾ। ਉਸ ਦਿਨ ਹੈਕਲ ਦੇ ਗੀਤ ਵੈਣ ਹੋ ਜਾਣਗੇ, ਪ੍ਰਭੂ ਯਹੋਵਾ ਦਾ ਵਾਕ ਹੈ। ਲੋਥਾਂ ਬਥੇਰੀਆਂ ਹੋਣਗੀਆਂ, ਉਹ ਹਰ ਥਾਂ ਉਨ੍ਹਾਂ ਨੂੰ ਚੁੱਪ ਕੀਤੇ ਬਾਹਰ ਸੁੱਟਣਗੇ। ਤੁਸੀਂ ਜੋ ਕੰਗਾਲਾਂ ਨੂੰ ਮਿੱਧਦੇ ਹੋ ਅਤੇ ਦੇਸ਼ ਦੇ ਮਸਕੀਨਾਂ ਨੂੰ ਮੁਕਾਉਂਦੇ ਹੋ, ਸੁਣੋ, ਤੁਸੀਂ ਆਖਦੇ ਹੋ ਅਮਸੀਆ ਕਦ ਲੰਘੇਗੀ, ਭਾਈ ਅਸੀਂ ਅੰਨ ਵੇਚੀਏ, ਅਤੇ ਸਬਤ ਭਾਈ ਅਸੀਂ ਕਣਕ ਦੇ ਖਾਤੇ ਖੋਲੀਏ, ਭਾਈ ਅਸੀਂ ਏਫਾ ਛੋਟਾ ਅਤੇ ਸ਼ਕਲ ਵੱਡਾ ਬਣਾਈਏ ਅਤੇ ਕਾਣੀ ਡੰਡੀ ਛਲ ਨਾਲ ਮਾਰੀਏ, ਤਾਂ ਜੋ ਅਸੀਂ ਗਰੀਬ ਨੂੰ ਚਾਂਦੀ ਨਾਲ ਅਤੇ ਕੰਗਾਲ ਨੂੰ ਜੁੱਤੀ ਦੇ ਜੋੜੇ ਨਾਲ ਮੁੱਲ ਲਈਏ ਅਤੇ ਕਣਕ ਦਾ ਕੂੜਾ ਵੇਚੀਏ। ਯਹੋਵਾ ਨੇ ਯਕੂਬ ਦੇ ਹੰਕਾਰ ਦੀ ਸਹੁੰ ਖਾਧੀ ਹੈ, ਮੈਂ ਉਨ੍ਹਾਂ ਦੀਆਂ ਸਾਰੀਆਂ ਕਰਤੂਤਾਂ ਨੂੰ ਕਦੇ ਨਾ ਭੁੱਲਾਂਗਾ ਕਿ ਦੇਸ਼ ਇਸ ਦੇ ਕਾਰਨ ਨਾ ਕੰਬੇਗਾ, ਨਾਲੇ ਉਸ ਦੇ ਸਾਰੇ ਵਾਸੀ ਸੋਗ ਨਾ ਕਰਨਗੇ ਅਤੇ ਸਾਰਾ ਦੇਸ਼ ਨੀਲ ਦਰਿਆ ਵਾਂਗ ਨਾ ਚੜੇਗਾ ਅਤੇ ਉਛਲ ਕੇ ਫੇਰ ਨਾ ਉਤਰ ਜਾਵੇਗਾ। ਮਿਸਰ ਦੇ ਦਰਿਆ ਵਾਂਗ ਤਾਂ ਉਸ ਦਿਨ ਐਂ ਹੋਵੇਗਾ, ਯਹੋਵਾ ਦਾ ਵਾਕ ਹੈ, ਕਿ ਮੈਂ ਸੂਰਜ ਦੁਪਹਿਰ ਨੂੰ ਲਾ ਦਿਆਂਗਾ ਅਤੇ ਦਿਨ ਦੀਵੀ ਧਰਤੀ ਨੂੰ ਹਨੇਰਾ ਕਰ ਦਿਆਂਗਾ। ਮੈਂ ਤੁਹਾਡੇ ਪਰਬਾਂ ਨੂੰ ਸੋਗ ਵਿੱਚ ਅਤੇ ਤੁਹਾਡੇ ਸਾਰੇ ਗੀਤਾਂ ਨੂੰ ਵੈਣਾ ਵਿੱਚ ਬਦਲ ਦਿਆਂਗਾ। ਮੈਂ ਸਾਰਿਆਂ ਲੱਕਾਂ ਉੱਤੇ ਟਾਟ ਅਤੇ ਹਰੇਕ ਸਿਰ ਵਿੱਚ ਗੰਜ ਪਾਵਾਂਗਾ। ਮੈਂ ਉਸ ਨੂੰ ਇਕਲੌਤੇ ਦੇ ਸੋਗ ਵਾਂਗ ਅਤੇ ਉਸ ਦਾ ਅੰਤ ਭੈੜੇ ਦਿਨ ਜਿਹਾ ਬਣਾਵਾਂਗਾ। ਵੇਖ, ਉਹ ਦਿਨ ਆਉਂਦੇ ਹਨ, ਪ੍ਰਭੂ ਯਹੋਵਾ ਦਾ ਵਾਕ ਹੈ, ਕਿ ਮੈਂ ਦੇਸ਼ ਵਿੱਚ ਕਾਲ ਕਰਾਂਗਾ, ਰੋਟੀ ਦਾ ਕਾਲ ਨਹੀਂ ਨਾ ਪਾਣੀ ਲਈ ਤਿਹਾ, ਸਗੋਂ ਯਹੋਵਾ ਦੀ ਬਾਣੀ ਦੇ ਸੁਣਨ ਦਾ। ਉਹ ਸਮੁੰਦਰ ਤੋਂ ਸਮੁੰਦਰ ਤੀਕ ਅਤੇ ਉੱਤਰ ਤੋਂ ਪੂਰਬ ਤੀਕ ਭੌਂਦੇ ਫਿਰਨਗੇ। ਉਹ ਯਹੋਵਾ ਦੀ ਬਾਣੀ ਦੀ ਭਾਲ ਲਈ ਇੱਧਰ ਉੱਧਰ ਦੌੜੇ ਫਿਰਨਗੇ, ਪਰ ਉਸ ਨੂੰ ਨਾ ਪਾਉਣਗੇ। ਉਸ ਦਿਨ ਸੋਹਣੀਆਂ ਕੁਆਰੀਆਂ ਅਤੇ ਚੁਣਵੇਂ ਜਵਾਨ ਤਿਹਾ ਨਾਲ ਨਟਾਲ ਹੋ ਜਾਣਗੇ। ਉਹ ਜੋ ਸਾਮਰੀਆ ਦੀ ਅਸ਼ਮਾਹ ਦੀ ਸਹੁੰ ਖਾਂਦੇ ਹਨ ਅਤੇ ਕਹਿੰਦੇ ਹਨ, ਹੇ ਦਾਨ ਤੇਰੇ ਦੇਵ ਦੀ ਹਯਾਤੀ ਦੀ ਅਤੇ ਬਾਇਰ ਸ਼ਬਾ ਦੇ ਰਾਹ ਦੀ ਹਯਾਤੀ ਦੀ, ਉਹ ਡਿੱਗ ਪੈਣਗੇ ਅਤੇ ਫੇਰ ਕਦੇ ਨਾ ਉੱਠਣਗੇ। ਆਮੋਸ ਬਾਪ 9। ਇਜ਼ਰਾਇਲ ਦੀ ਬਹਾਲੀ। ਮੈਂ ਪ੍ਰਭੂ ਨੂੰ ਜਗਵੇਦੀ ਦੇ ਕੋਲ ਖਲੋਤਾ ਵੇਖਿਆ ਅਤੇ ਉਸ ਆਖਿਆ, ਕਲਸਾਂ ਨੂੰ ਮਾਰ ਭਾਈ, ਸਰਦਲ ਹਿੱਲਣ, ਸਭ ਲੋਕਾਂ ਦੇ ਸਿਰਾਂ ਉੱਤੇ ਉਨ੍ਹਾਂ ਨੂੰ ਭੰਨ ਸੁੱਟ, ਮੈਂ ਉਨ੍ਹਾਂ ਦੇ ਬਾਕੀਆਂ ਨੂੰ ਤਲਵਾਰ ਨਾਲ ਵੱਢਾਂਗਾ, ਉਨ੍ਹਾਂ ਵਿੱਚੋਂ ਕੋਈ ਵੀ ਨਾ ਨੱਠੇਗਾ ਅਤੇ ਕੋਈ ਵੀ ਨਾ ਬਚੇਗਾ, ਭਾਵੇਂ ਉਹ ਪਤਾਲ ਵਿੱਚ ਟੋਆ ਪੁੱਟਣ, ਉਥੋਂ ਮੇਰਾ ਹੱਥ ਉਨ੍ਹਾਂ ਨੂੰ ਖਿੱਚੇਗਾ, ਭਾਵੇਂ ਉਹ ਆਕਾਸ਼ ਤੀਕ ਚੜਨ, ਉਥੋਂ ਮੈਂ ਉਨ੍ਹਾਂ ਨੂੰ ਲਾਵਾਂਗਾ, ਭਾਵੇਂ ਉਹ ਕਰਮਲ ਦੀ ਚੋਟੀ ਉੱਤੇ ਲੁਕ ਜਾਣ, ਉਥੋਂ ਮੈਂ ਉਨ੍ਹਾਂ ਨੂੰ ਭਾਲ ਕੇ ਲੈ ਲਵਾਂਗਾ, ਭਾਵੇਂ ਉਹ ਮੇਰੀ ਨਿਗਾਹ ਤੋਂ ਸਮੁੰਦਰ ਦੇ ਥੱਲੇ ਛਿਪ ਜਾਣ, ਉਥੋਂ ਮੈਂ ਨਾਗ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਦੱਸੇਗਾ, ਭਾਵੇਂ ਉਹ ਆਪਣੇ ਵੈਰੀਆਂ ਦੇ ਅੱਗੋਂ ਅਸੀਰੀ ਵਿੱਚ ਜਾਣ, ਉਥੋਂ ਮੈਂ ਤਲਵਾਰ ਨੂੰ ਹੁਕਮ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਵੱਢੇਗੀ। ਮੈਂ ਆਪਣੀਆਂ ਅੱਖੀਆਂ ਨੂੰ ਉਨ੍ਹਾਂ ਉੱਤੇ ਬੁਰਿਆਈ ਲਈ ਰੱਖਾਂਗਾ, ਪਰ ਭਲਿਆਈ ਲਈ ਨਹੀਂ। ਸੈਨਾ ਦਾ ਪ੍ਰਭੂ ਯਹੋਵਾ ਉਹ ਹੈ ਜੋ ਧਰਤੀ ਨੂੰ ਛੋਹਦਾ ਹੈ, ਤਾਂ ਉਹ ਪਿਘਲ ਜਾਂਦੀ ਹੈ ਅਤੇ ਉਸ ਦੇ ਸਾਰੇ ਵਾਸੀ ਸੋਗ ਕਰਦੇ ਹਨ। ਸਾਰਾ ਦੇਸ਼ ਨੀਲ ਦਰਿਆ ਵਾਂਗ ਚੜ੍ਹਦਾ ਹੈ, ਫਿਰ ਮਿਸਰ ਦੇ ਦਰਿਆ ਵਾਂਗ ਉਤਰ ਜਾਂਦਾ ਹੈ। ਜੋ ਆਕਾਸ਼ ਉੱਤੇ ਆਪਣੇ ਚੁਬਾਰੇ ਬਣਾਉਂਦਾ ਹੈ ਅਤੇ ਧਰਤੀ ਉੱਤੇ ਆਪਣੇ ਆਕਾਸ਼ ਮੰਡਲ ਦੀ ਨਿਉਂ ਰੱਖਦਾ ਹੈ। ਜੋ ਸਮੁੰਦਰ ਦੇ ਪਾਣੀ ਸੱਦਦਾ ਹੈ ਅਤੇ ਉਹਨਾਂ ਨੂੰ ਧਰਤੀ ਦੀ ਪਰਤ ਉੱਤੇ ਵਹਾ ਦਿੰਦਾ ਹੈ। ਯਹੋਵਾ ਉਹਦਾ ਨਾਮ ਹੈ। ਹੇ ਇਜ਼ਰਾਈਲੀਓ, ਕੀ ਤੁਸੀਂ ਮੇਰੇ ਲਈ ਕੁਸ਼ੀਆਂ ਵਰਗੇ ਨਹੀਂ? ਯਹੋਵਾ ਦਾ ਵਾਕ ਹੈ। ਕੀ ਮੈਂ ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਵਿੱਚੋਂ, ਫਲਿਸਤੀਆਂ ਨੂੰ ਕਫਤੋਰ ਵਿੱਚੋਂ ਅਤੇ ਆਗਾਮੀਆਂ ਨੂੰ ਕੀਰ ਵਿੱਚੋਂ ਨਹੀਂ ਕੱਢ ਲੈ ਆਇਆ? ਵੇਖੋ, ਪ੍ਰਭੂ ਯਹੋਵਾ ਦੀਆਂ ਅੱਖੀਆਂ ਇਸ ਪਾਪੀ ਪਾਤਸ਼ਾਹੀ ਉੱਤੇ ਹਨ ਅਤੇ ਮੈਂ ਉਸ ਨੂੰ ਜ਼ਮੀਨ ਉੱਤੋਂ ਬਰਬਾਦ ਕਰਾਂਗਾ। ਤਾਂ ਵੀ ਮੈਂ ਯਕੂਬ ਦੇ ਘਰਾਨੇ ਨੂੰ ਉੱਕਾ ਹੀ ਬਰਬਾਦ ਨਹੀਂ ਕਰਾਂਗਾ। ਯਹੋਵਾ ਦਾ ਵਾਕ ਹੈ। ਵੇਖੋ, ਮੈਂ ਹੁਕਮ ਦਿਆਂਗਾ ਅਤੇ ਮੈਂ ਇਜ਼ਰਾਈਲ ਦੇ ਘਰਾਨੇ ਨੂੰ ਸਾਰੀਆਂ ਕੌਮਾਂ ਵਿੱਚੋਂ ਛਾਣ ਸੁੱਟਾਂਗਾ, ਜਿਵੇਂ ਛਾਣਨੀ ਵਿੱਚ ਛਾਣੀਦਾ ਹੈ, ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ। ਮੇਰੀ ਪਰਜਾ ਦੇ ਸਾਰੇ ਪਾਪੀ ਤਲਵਾਰ ਨਾਲ ਮਰਨਗੇ, ਜੋ ਕਹਿੰਦੇ ਹਨ ਬਿਪਤਾ ਨਾ ਸਾਨੂੰ ਫੜੇਗੀ ਨਾ ਸਾਨੂੰ ਮਿਲੇਗੀ। ਉਸ ਦਿਨ ਮੈਂ ਦਾਊਦ ਦੇ ਡਿੱਗੇ ਹੋਏ ਡੇਰੇ ਨੂੰ ਖੜਾ ਕਰਾਂਗਾ, ਉਸ ਦੀਆਂ ਤੇੜਾਂ ਨੂੰ ਬੰਦ ਕਰਾਂਗਾ, ਮੈਂ ਉਸ ਦੇ ਖੋਲੇ ਨੂੰ ਖੜਾ ਕਰਾਂਗਾ ਅਤੇ ਪੁਰਾਣਿਆਂ ਸਮਿਆਂ ਵਾਂਗ ਉਸ ਨੂੰ ਬਣਾਵਾਂਗਾ। ਭਾਈ, ਉਹ ਅਦੋਮ ਦੇ ਬਕੀਏ ਉੱਤੇ ਅਤੇ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ ਜਿਹੜੀਆਂ ਮੇਰੇ ਨਾਮ ਉੱਤੇ ਪੁਕਾਰੀਆਂ ਜਾਂਦੀਆਂ ਹਨ। ਯਹੋਵਾ ਦਾ ਵਾਕ ਹੈ ਜੋ ਇਹ ਕਰਦਾ ਹੈ। ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾ ਦਾ ਵਾਕ ਹੈ, ਜਦ ਹਾਲੀ ਵਾਢੇ ਨੂੰ ਜਾ ਲਵੇਗਾ ਅਤੇ ਅੰਗੂਰਾਂ ਦਾ ਮਿੱਧਣ ਵਾਲਾ ਬੀਜਣ ਵਾਲੇ ਨੂੰ। ਪਹਾੜ ਨਵੀਂ ਮੈਂ ਚੋਣਗੇ ਅਤੇ ਸਾਰੇ ਟਿੱਲੇ ਪਿਘਲ ਜਾਣਗੇ। ਤਾਂ ਮੈਂ ਆਪਣੀ ਪਰਜਾ ਇਜ਼ਰਾਈਲ ਦੀ ਅਸੀਰੀ ਨੂੰ ਮੁਕਾ ਦਿਆਂਗਾ। ਉਹ ਵਿਰਾਨ ਸ਼ਹਿਰਾਂ ਨੂੰ ਉਸਾਰਨਗੇ ਅਤੇ ਵਸਣਗੇ। ਉਹ ਅੰਗੂਰੀ ਬਾਗ ਲਾਉਣਗੇ ਅਤੇ ਉਹਨਾਂ ਦੀ ਮੈਂ ਪੀਣਗੇ। ਉਹ ਬਾਗ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ। ਮੈਂ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਵਿੱਚ ਲਾਵਾਂਗਾ। ਉਹ ਆਪਣੀ ਭੂਮੀ ਤੋਂ ਜਿਹੜੀ ਮੈਂ ਉਹਨਾਂ ਨੂੰ ਦਿੱਤੀ ਫੇਰ ਪੁੱਟੇ ਨਾ ਜਾਣਗੇ। ਯਹੋਵਾ ਤੇਰਾ ਪਰਮੇਸ਼ਵਰ ਫਰਮਾਉਂਦਾ ਹੈ।